ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਹੁਣ ਮਹਾਰਾਜ ਗੁਰੂ ਨਾਨਕ ਦੇਵ ਜੀ ਅੱਗੇ ਬਖਸ਼ਿਸ਼ ਕਰਦੇ ਨੇ, ਓਅੰਕਾਰ ਜੋ ਇੱਕੋ ਇੱਕ ਹੈ ਸਤਿਗੁਰ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ। ਸ੍ਰੀ ਰਾਗ ਪਹਿਰੇ ਮਹੱਲਾ ਪਹਿਲਾ ਘਰ ਪਹਿਲਾ। ਸੋ ਜਿਸ ਵੇਲੇ ਧੰਨ ਗੁਰੂ ਨਾਨਕ ਦੇਵ ਜੀ ਦੇਸ਼ਾਂ ਦੇਸ਼ਾਂਤਰਾਂ ਦਾ ਰਟਨ ਕਰਦੇ ਹੋਏ, ਦੁਨੀਆਂ ਨੂੰ ਤਾਰਦੇ ਹੋਏ, ਭਾਈ ਮਰਦਾਨੇ ਨੂੰ ਨੌ ਖੰਡ ਵਿੱਚ ਲੈ ਕੇ ਚੱਲਦੇ ਆਏ, ਭਾਵ ਸਾਰੀ ਪ੍ਰਿਥਵੀ 'ਤੇ ਘੁਮਾਇਆ ਜਦੋਂ, ਤਾਂ ਅੱਗੇ ਦੇਖਿਆ ਕਿ ਇੱਕ ਨਾ ਵਣਜਾਰੇ ਹੁੰਦੇ ਨੇ, ਉਹ ਵਣਜਾਰਿਆਂ ਦਾ ਪਿੰਡ ਆ ਗਿਆ। ਰਾਤ ਉੱਥੇ ਆਰਾਮ ਕੀਤਾ, ਉੱਥੇ ਠਹਿਰ ਗਏ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਕਿਵੇਂ ਰਾਤਾਂ ਨੂੰ ਜੰਗਲਾਂ ਵਿੱਚ ਹੀ ਠਹਿਰ ਜਾਇਆ ਕਰਦੇ, ਦਰੱਖਤਾਂ ਥੱਲੇ ਰਾਤ ਕੱਟ ਲੈਣੀ, ਫਿਰ ਅੱਗੇ ਚੱਲ ਪੈਣਾ। ਸਤਿਗੁਰੂ ਜੀ ਬਹੁਤ ਘੱਟ ਘਰਾਂ ਵਿੱਚ ਜਾ ਕੇ ਠਹਿਰੇ, ਹਮੇਸ਼ਾ ਜਿੱਥੇ ਗੁਰੂ ਨਾਨਕ ਸਾਹਿਬ ਦਾ ਗੁਰੂ ਘਰ ਹੈ ਸਦਾ ਹੀ ਬਾਹਰ ਬਾਹਰ ਬਣਿਆ ਹੁੰਦਾ। ਸੋ ਉਹਨਾਂ ਵਣਜਾਰਿਆਂ ਦਾ ਜਿਹੜਾ ਵੱਡਾ ਵਡੇਰਾ ਸਰਦਾਰ ਸੀ ਉਹਨਾਂ ਦਾ, ਉਹਦੇ ਘਰ ਕੋਈ ਔਲਾਦ ਨਹੀਂ ਸੀ। ਬਹੁਤ ਯਤਨਾਂ ਤੋਂ ਬਾਅਦ ਜਦ ਉਹਦੇ ਘਰ ਲੜਕਾ ਹੋਇਆ, ਸਾਰੇ ਪਿੰਡ ਵਾਲਿਆਂ ਨੇ ਬੜੀ ਖੁਸ਼ੀ ਮਨਾਈ, ਸੰਬੰਧੀਆਂ ਨੇ ਵਧਾਈਆਂ ਦਿੱਤੀਆਂ, ਬਾਹਰ ਰੌਲੇ ਪਾ ਛੱਡੇ। ਉੱਥੇ ਮਹਾਰਾਜ ਸੱਚੇ ਪਾਤਸ਼ਾਹ ਬਾਗ ਵਿੱਚ ਸਜੇ ਹੋਏ ਸੀ। ਉਹ ਜਿਹੜੇ ਲੋਕ ਸੀ ਉਹ ਆਪਣੇ ਰਿਸ਼ਤੇਦਾਰਾਂ ਨੂੰ ਮਠਿਆਈਆਂ, ਰੋਟੀਆਂ, ਕੱਪੜਾ, ਲੀੜਾ ਬਹੁਤ ਵੰਡ ਰਹੇ ਸੀ, ਪਰ ਸਤਿਗੁਰੂ ਸੱਚੇ ਪਾਤਸ਼ਾਹ ਇੱਧਰ ਬਾਗ ਵਿੱਚ ਬੈਠੇ, ਭਾਈ ਬਾਲਾ ਮਰਦਾਨਾ ਨਾਲ ਨੇ, ਹੋਰ ਵੀ ਸਾਧੂ ਸੰਤ ਕਈ ਵਾਰ ਨਾਲ ਰਲ ਜਾਂਦੇ ਸੀ। ਉਹਨਾਂ ਸੰਸਾਰੀ ਜੀਵਾਂ ਨੇ ਬਹੁਤੀ ਹੋਈ ਖੁਸ਼ੀ ਚੜ੍ਹੀ ਦਿਮਾਗ ਨੂੰ, ਅਤੇ ਉਹ ਹੰਕਾਰੀ ਬੰਦੇ ਆਉਂਦੇ ਵਧਾਈਆਂ ਦਿੰਦੇ ਮੁੜ ਜਾਂਦੇ, ਇੱਧਰ ਕਿਸੇ ਨੇ ਧਿਆਨ ਹੀ ਨਾ ਦਿੱਤਾ। ਇਹ ਲੜਕੇ ਦੀ ਖੁਸ਼ੀ ਵਿੱਚ ਨਾਇਕ ਨੇ ਹਲਵਾਈ ਬੁਲਾਇਆ, ਮਠਿਆਈਆਂ ਬਣਾ, ਆਏ ਗਏ ਨੂੰ ਸਵਾ ਸਵਾ ਕਿਲੋ ਮਠਿਆਈ ਦਾ ਹੁਕਮ ਕਰ ਦਿੱਤਾ। ਜਿਹੜਾ ਵੀ ਪਿੰਡ 'ਚ ਆਉਂਦਾ ਸਵਾ ਸੇਰ ਮਠਿਆਈ ਲੈ ਜਾਂਦਾ। ਹੁਣ ਜਿਸ ਵੇਲੇ ਗੁਰੂ ਸਾਹਿਬ ਦੀ ਆਗਿਆ ਲੈ ਕੇ ਭਾਈ ਮਰਦਾਨਾ ਗਿਆ, ਤਾਂ ਇਹਨੂੰ ਵੀ ਸਵਾ ਸੇਰ ਮਠਿਆਈ ਮਿਲ ਗਈ। ਇਹ ਵੇਖ ਬੜਾ ਖੁਸ਼ ਹੋਇਆ, ਦਿਲ ਵਿੱਚ ਲਾਲ ਚਾਉਣ ਕਰਕੇ ਆਖਦਾ, ਮੇਰੇ ਨਾਲ ਬਾਹਰ ਦੋ ਫਕੀਰ ਹੋਰ ਵੀ, ਉਹਨਾਂ ਨੂੰ ਢਾਈ ਸੇਰ ਮਠਿਆਈ ਹੋਰ ਦਿਓ। ਜਦ ਪੌਣੇ ਚਾਰ ਸੇਰ ਮਠਿਆਈ ਲੈ ਕੇ ਹੱਸਦਾ ਹੱਸਦਾ ਗੁਰੂ ਸਾਹਿਬ ਕੋਲ ਆਇਆ, ਤਾਂ ਮਹਾਰਾਜ ਨੇ ਕਿਹਾ, ਮਰਦਾਨਿਆਂ ਇਹ ਬੱਚਾ ਤਾਂ ਆਪਣਾ ਕਰਜ਼ਾ ਲੈਣ ਆਇਆ, ਇਹਨੇ ਕੱਲ੍ਹ ਨੂੰ ਚਲੇ ਜਾਣਾ ਵਾਪਸ। ਗੁਰੂ ਕਹਾਂ ਇਹ ਬਾਲ ਜੋ ਆਇਓ ਸੁਆਪਨੋਂ ਰਿਣ ਲੈਣੇ ਆਇਓ, ਪੂਰਬ ਜਨਮ ਜਿਤੋ ਇਸ ਪਾਹੀ ਸੋ ਲੇ ਭੋਰ ਹੋਤ ਮਰ ਜਾਹੀ। ਜੇ ਤੈਂ ਮਠਿਆਈ ਖਾਣੀ ਹੈ ਤਾਂ ਇਹ ਲੜਕੇ ਨੂੰ ਜਿਉਂਦਾ ਕਰਦੇ, ਨਹੀਂ ਤਾਂ ਮਠਿਆਈ ਵਾਪਸ ਕਰਿਆ। ਮਹਾਰਾਜ ਦਾ ਹੁਕਮ ਮੰਨ ਕੇ ਮਰਦਾਨਾ ਵਾਪਸ ਕਰਨ ਗਿਆ, ਪਰ ਉਹਨਾਂ ਨੇ ਨਾ ਲਈ। ਮਰਦਾਨਾ ਮਠਿਆਈ ਲੈ ਕੇ ਗੁਰੂ ਸਾਹਿਬ ਕੋਲ ਆਖਦਾ, ਕੋਲ ਆ ਕੇ ਕਹਿਣ ਲੱਗਿਆ, ਵਾਪਸ ਨਹੀਂ ਲੈਂਦੇ। ਮਹਾਰਾਜ ਕਹਿ, ਮਰਦਾਨਿਆਂ ਤੈਂ ਮਠਿਆਈ ਨਹੀਂ ਖਾਣੀ, ਬਦੋ ਬਦੀ ਉਹਨਾਂ ਦੇ ਪਾਸ ਰੱਖ ਕੇ ਆ। ਮਰਦਾਨਾ ਉਸੇ ਵਕਤ ਗਿਆ ਉਹਨਾਂ ਦੇ ਘਰੇ ਰੱਖਿਆ, ਨਹੀਂ ਬਈ ਮੇਰੇ ਗੁਰੂ ਦਾ ਹੁਕਮ ਨਹੀਂ, ਮੈਂ ਨਹੀਂ ਮਠਿਆਈ ਖਾਣੀ। ਇਹ ਦੂਜੇ ਦਿਨ ਜਾਂ ਲੜਕੇ ਦੇ ਚੜ੍ਹਾਈ ਕਰਨ 'ਤੇ ਸਾਰੀਆਂ ਖੁਸ਼ੀਆਂ ਖਤਮ ਹੋ ਗਈਆਂ ਘਰ ਦੀਆਂ। ਰੋਣੇ ਪਿੱਟਣੇ ਪੈ ਗਏ, ਸਾਰੇ ਪਿੰਡ ਵਿੱਚ ਸੋਗ ਪੈ ਗਿਆ। ਲੜਕੇ ਨੂੰ ਚੁੱਕ ਕੇ ਬਾਹਰ ਲੈ ਕੇ ਜਾ ਰਹੇ, ਰੋਂਦਿਆਂ ਵੇਖ ਕੇ ਕਹਿੰਦੇ, ਮਹਾਰਾਜ ਕੋਲ ਵੀ ਆਇਆ, ਇਹਨੂੰ ਜਿਉਂਦਾ ਕਰ ਦਿਓ ਜੀ, ਇਹਨੂੰ ਐਂ ਕਰ ਦਿਓ ਜੀ, ਜਿੱਤ ਮੂੰਹੇ ਮਿਲੇ ਮਮਾਰਖੀ, ਲੱਖ ਲੱਖ ਮਿਲਣਾ ਸੀਸ, ਸੋ ਮੁੱਖ ਰੋਂਦੇ ਡਿੱਠ ਮੈਂ, ਮਿਲ ਮਿਲ ਪਿੱਟਣ ਸੀਸ। ਲੋਕਾਂ ਨੇ ਧੀਰਜ ਬੜਾ ਦਿੱਤਾ, ਪਰ ਉਹ ਨਾਇਕ ਦਾ ਮਨ ਨਾ ਟਿਕੇ। ਕਿਸੇ ਨੇ ਕਿਹਾ, ਬਾਹਰ ਫਕੀਰ ਬੈਠੇ ਨੇ, ਆਓ ਉਹਨਾਂ ਕੋਲ ਚੱਲਦੇ ਹਾਂ, ਸ਼ਾਇਦ ਉਹ ਦਿਲ ਦਾ ਧੀਰਜ ਦੇ ਦੇਣ, ਟਿਕਾਓ ਕਰ ਦੇਣ। ਇਸ ਤਰ੍ਹਾਂ ਦੀ ਸਲਾਹ ਨਾਲ ਉਹਦੇ ਰਿਸ਼ਤੇਦਾਰ ਉਹਨੂੰ ਗੁਰੂ ਸਾਹਿਬ ਜੀ ਕੋਲ ਲੈ ਆਏ, ਬੇਨਤੀ ਕੀਤੀ, ਹੇ ਫਕੀਰ ਫੱਕਰ ਸਾਈਂ ਜੀ, ਇਹਦਾ ਲੜਕਾ ਚੜ੍ਹਾਈ ਕਰ ਗਿਆ, ਆਪ ਕਿਰਪਾ ਕਰਕੇ ਇਹੋ ਜਿਹਾ ਉਪਦੇਸ਼ ਦਿਓ ਜਿਸ ਕਰਕੇ ਇਹਦਾ ਮਨ ਟਿਕ ਜਾਵੇ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਜਦੋਂ ਆਉਣਾ ਸੀ ਉਦੋਂ ਆਏ ਨਹੀਂ। ਖੁਸ਼ੀ ਹੁੰਦੀ ਗ੍ਰਿਸ਼ਤੀ ਨੂੰ ਜਦੋਂ, ਉਦੋਂ ਗ੍ਰਿਸ਼ਤੀ ਨੂੰ ਸਾਧੂ ਸੰਤ ਮਨਾਉਣਾ ਚਾਹੀਏ, ਆਪਣੇ ਗੁਰੂ ਕੋਲ ਜਾਣਾ ਚਾਹੀਏ। ਪਹਿਲਾਂ ਮਠਿਆਈ ਗੁਰੂ ਕੋਲ ਭੇਜਣੀ ਹੁੰਦੀ, ਸਾਧੂ ਸੰਤ ਨੂੰ ਖਵਾਉਣੀ। ਤੁਸੀਂ ਤਾਂ ਆਪ ਘਰੇ ਖਾਣ ਪੀਣ ਲੱਗ ਗਏ ਮਠਿਆਈਆਂ, ਜਿਸ ਪਰਮਾਤਮਾ ਨੇ ਦਾਤ ਦਿੱਤੀ ਉਹ ਦਾਤ ਹੀ ਤੁਸੀਂ ਛੱਡ ਦਿੱਤੀ। ਦਾਤ ਵਾਲੇ ਨੂੰ ਦਾਤ ਪਿਆਰੀ, ਵਿਸਰਿਆ ਦਾਤਾਰਾ, ਜਾਣਾ ਨਾਹੀਂ ਮਰਨ ਵਿਚਾਰਾ। ਇਸ ਕਰਕੇ ਜਾਣ ਲਓ ਗੁਰਸਿੱਖ ਕਾਨੂੰਨ, ਸਭ ਤੋਂ ਪਹਿਲਾਂ ਮਠਿਆਈ ਗੁਰੂ ਘਰ 'ਚ ਆਉਣੀ ਚਾਹੀਦੀ, ਰੁਮਾਲਾ ਆਉਣਾ ਚਾਹੀਦਾ, ਸੰਗਤ ਦੀ ਸੇਵਾ ਪਹਿਲਾਂ, ਬਾਕੀ ਕੰਮ ਬਾਅਦ ਵਿੱਚ। ਸੋ ਮਹਾਰਾਜ ਸੱਚੇ ਪਾਤਸ਼ਾਹ ਹੁਣ ਜ਼ਿੰਦਗੀ ਦੀਆਂ ਚਾਰ ਅਵਸਥਾ ਨੇ, ਚਾਰ ਪਹਿਰਿਆਂ 'ਚ ਉਹ ਵਣਜਾਰੇ ਨੂੰ ਉਪਦੇਸ਼ ਦਿੰਦਿਆਂ ਹੋਇਆਂ ਪਹਿਲਾ ਪਹਿਰਾ ਮਾਤਾ ਦੇ ਉਦਰ ਤੋਂ ਆਰੰਭ ਕਰਦੇ ਨੇ ਸਤਿਗੁਰੂ ਨਾਨਕ ਦੇਵ ਜੀ। ਪਹਿਲਾ ਪਹਿਰੈ ਰੈਣਕੈ ਵਣਜਾਰਿਆ ਮਿੱਤਰਾ ਹੁਕਮ ਪਇਆ ਗਰਭਾਸ। ਲਗਭਗ ਇਹ ਵਿਸ਼ਰਾਮ ਮਿੱਤਰਾ 'ਤੇ ਹੀ ਆਉਣੇ ਆ, ਬਾਕੀ ਜਿੱਥੇ ਆਪਾਂ ਰੁਕਦੇ ਹਾਂ ਉੱਥੇ ਹੀ ਵਿਸ਼ਰਾਮ ਹੁੰਦਾ। ਮਹਾਰਾਜ ਕਹਿੰਦੇ ਭਾਈ ਵਣਜਾਰਿਆ ਮਿੱਤਰਾ ਅਵਸਥਾ ਰੂਪੀ ਰਾਤ ਦੇ ਪਹਿਲੇ ਪਹਿਰੇ ਵਿੱਚ ਵਾਹਿਗੁਰੂ ਦੇ ਹੁਕਮ ਅਨੁਸਾਰ ਇਹ ਜੀਵ ਮਾਤਾ ਦੇ ਉਦਰ ਵਿੱਚ ਆ ਕੇ ਟਿਕਦਾ। ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ ਖਸਮ ਛੇਤੀ ਅਰਦਾਸ। ਇਹ ਭਾਈ ਵਣਜਾਰਿਆ ਮਿੱਤਰਾ ਮਾਤਾ ਦੇ ਉਦਰ ਵਿੱਚ ਇਹ ਉਰਦ ਉਲਟਾ ਹੋ ਕੇ ਤਪ ਕਰਦਾ ਸੀ, ਪੁੱਠਾ ਲਟਕਦਾ ਸੀ ਅਤੇ ਆਪਣੇ ਖਸਮ ਮਾਲਕ ਪ੍ਰਭੂ ਅੱਗੇ ਬੇਨਤੀਆਂ ਕਰਦਾ। ਜੀਵ ਖਸਮ ਛੇਤੀ ਅਰਦਾਸ ਵਖਾਣੈ ਉਰਦ ਧਿਆਨ ਲਿਵ ਲਾਗਾ। ਮਾਲਕ ਪ੍ਰਭੂ ਦੇ ਪਾਸ ਫਿਰ ਬੇਨਤੀਆਂ ਕਥਨ ਕਰਦਾ ਹੈ ਔਰ ਉਰਦ ਹੁੰਦਾ ਉਤਕ੍ਰਿਸ਼ਟ ਪ੍ਰਭੂ ਦੇ ਧਿਆਨ ਵਿੱਚ ਲਿਵ ਬਿਰਤੀ ਲਗਾ ਰਿਹਾ ਹੁੰਦਾ। ਉਰਦ ਹੁੰਦਾ ਪੁੱਠੇ ਲਮਕ ਹੋਏ ਦਾ ਧਿਆਨ, ਲਿਵ ਵਿੱਚ ਪਰਮਾਤਮਾ ਦੀ ਲਿਵ ਜੁੜੀ ਹੁੰਦੀ ਹੈ। ਸੌ ਜਨਮ ਦਾ ਗਿਆਨ ਹੁੰਦਾ ਜਿੱਥੇ ਜੀਵ ਨੂੰ ਨਾ ਮਰਜਾਦ ਆਇਆ ਕਲ ਭੀਤਰ ਬਾਹੁੜ ਜਾਸੀ ਨਾਂਗਾ। ਕਲਯੁੱਗ ਦੇ ਵਿੱਚ ਕਲਾ ਰੂਪ ਪ੍ਰਪੰਚ ਦੇ ਵਿੱਚ ਇਹ ਜੀਵ ਮਰਿਆਦਾ ਤੋਂ ਬਿਨਾਂ ਆਇਆ, ਭਾਵ ਜਦੋਂ ਜੰਮਦਾ ਹੈ ਤਾਂ ਨੰਗਾ ਹੀ ਹੁੰਦਾ, ਅੰਤ ਨੂੰ ਵੀ ਬਾਹੜ ਤੋਂ ਭਾਵ ਫੇਰ ਵੀ ਜਦੋਂ ਜਾਣਾ ਦੁਨੀਆਂ ਤੋਂ ਤਾਂ ਨੰਗੇ ਹੀ ਜਾਣਾ। ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ ਕਰ ਔਗਣ ਪੱਛੋ ਤਾਵਣਾ। ਇਸ ਕਰਕੇ ਪਾਠ ਇਉਂ ਬੋਲਣਾ ਹੈ, ਨਾ ਮਰਜਾਦ ਆਇਆ ਕਲ ਭੀਤਰ ਬਾਹੜ ਜਾਸੀ ਨਾਂਗਾ। ਮਰਿਆਦਾ ਤੋਂ ਬਿਨਾਂ ਹੀ ਆਇਆ ਸੀ, ਜਾਣ ਵੇਲੇ ਵੀ ਕੋਈ ਕੱਪੜਾ ਨਹੀਂ। ਪਰ ਗੁਰੂ ਸਾਹਿਬ ਕਹਿੰਦੇ ਨੇ ਜੇ ਗੁਰਸਿੱਖ ਹੋਵੇ ਕਕਾਰ ਪਹਿਨੇ ਹੋਣ, ਸਾਰੇ ਕਕਾਰ ਚਲੇ ਜਾਂਦੇ ਨੇ ਗੁਪਤ ਰੂਪ 'ਚ ਨਾਲ, ਉਹ ਕਿਰਪਾ ਹੋ ਜਾਂਦੀ ਹੈ। ਵਸਤਰ ਵੀ ਮਿਲ ਜਾਂਦੇ ਨੇ, ਉਹ ਕੱਪੜਾ ਮਿਲ ਜਾਂਦਾ ਜਿਹੜਾ ਕੱਪੜਾ ਨਾਮ ਦਾ। ਪ੍ਰੇਮ ਪਟੋਲਾ ਤੈਂ ਸਹਿ ਦਿੱਤਾ ਢੱਕਣ ਕੂਪਤ ਮੇਰੀ, ਦਾਨਾ ਬੀਨਾ ਸਾਈ ਮੈਂਡਾ ਨਾਨਕ ਸਾਰ ਨਾ ਜਾਣਾ ਤੇਰੀ। ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ, ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ। ਨਹੀਂ ਤਾਂ ਜੀਵ ਇੱਥੋਂ ਸੰਸਾਰ 'ਚੋਂ ਨਗਨ ਹੀ ਜਾਂਦਾ, ਕਿਉਂਕਿ ਜਿਹੜੀ ਚੀਜ਼ ਗੁਰੂ ਸਾਹਿਬ ਨੇ ਦਿੱਤੀ ਉਹੀ ਪੜਦਾ ਢੱਕਦੀ, ਨਾਮ ਹੀ ਪੜਦਾ ਢੱਕਦਾ, ਕਕਾਰ ਹੀ ਪੜਦਾ ਢੱਕਦੇ ਨੇ ਤੇਰੇ। ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀਅੜੇ ਪਾਸ। ਜੀਵ ਦੇ ਮੱਥੇ ਉੱਪਰ ਵਾਹਿਗੁਰੂ ਦੇ ਹੁਕਮ ਰੂਪੀ ਜਿਹੜੇ ਕਲਮ ਨੇ, ਜਿਹੋ ਜਿਹੇ ਬੁੜੀ ਵਗੀ ਹੈ ਚੱਲੀ ਹੈ, ਉਸੇ ਕਲਮ ਦੇ ਅਨੁਸਾਰ ਜੀਵ ਦੇ ਕੋਲ ਸੁੱਖ ਦੁੱਖ ਦੀ ਪ੍ਰਾਪਤੀ ਹੁੰਦੀ ਹੈ। ਬੁੜੀ, ਬੁੜੀ ਤੋਂ ਭਾਵ ਇੱਕ ਰਸ ਚੱਲਣ ਵਾਲੀ ਕਲਮ। ਕਹੋ ਨਾਨਕ ਪ੍ਰਾਣੀ ਪਹਿਲੈ ਪਹਿਰੈ ਹੁਕਮ ਪਇਆ ਗਰਭਾਸ। ਪ੍ਰਾਣੀ ਅਵਸਥਾ ਰੂਪੀ ਰਾਤ ਦੇ ਪਹਿਲੇ ਪਹਿਰ ਵਿੱਚ ਅਕਾਲ ਪੁਰਖ ਦੇ ਹੁਕਮ ਅਨੁਸਾਰ ਮਾਤਾ ਦੇ ਉਦਰ ਵਿੱਚ ਆ ਕੇ ਟਿਕਿਆ। ਸਤਿਗੁਰੂ ਮਹਾਰਾਜ ਨੇ ਇੱਥੋਂ ਪਹਿਲਾ ਪਹਿਰ ਇਹਦਾ ਪ੍ਰਾਰੰਭ ਕੀਤਾ ਹੈ। ਦੂਜਾ ਪਹਿਰੈ ਰਹਿਣ ਕੈ ਵਣਜਾਰਿਆ ਮਿੱਤਰਾ ਵਿਸਰ ਗਿਆ ਧਿਆਨ। ਇਹ ਭਾਈ ਵਣਜਾਰਿਆ ਮਿੱਤਰਾ ਅਵਸਥਾ ਰੂਪੀ ਰਾਤ ਦੇ ਦੂਜੇ ਪਹਿਰ ਵਿੱਚ ਜਦ ਇਹਦਾ ਜਨਮ ਹੋਇਆ ਤਾਂ ਉਸੇ ਵਕਤ ਪਰਮਾਤਮਾ ਦਾ ਧਿਆਨ ਕਰਨਾ ਭੁੱਲ ਗਿਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਵਿੱਚੋਂ ਗਰਭੈ ਨਿਕਲ ਆਇਆ ਖਸਮ ਵਿਸਾਰ ਦੁਨੀ ਚਿੱਤ ਲਾਇਆ। ਹੱਥੋ ਹੱਥ ਨਚਾਈਐ ਵਣਜਾਰਿਆ ਮਿੱਤਰਾ ਜਿਉਂ ਜਸਦਾ ਘਰ ਕਾਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਸ ਵੇਲੇ ਬੱਚੇ ਨੂੰ ਹੱਥੋ ਹੱਥੀ ਨਚਾਉਂਦੇ ਟਪਾਉਂਦੇ ਨੇ, ਜਿਵੇਂ ਯਸ਼ੋਧਰਾ ਦੇ ਘਰੇ ਕਾਨ ਕ੍ਰਿਸ਼ਨ ਨੂੰ ਖਿਡਾਉਂਦੇ ਸੀ। ਜਿਉਂ ਜਸਦਾ ਘਰ ਕਾਨ, ਜਸਦਾ ਯਸ਼ੋਧਰਾ ਦੇ ਘਰੇ, ਥੋੜ੍ਹਾ ਜਿਹਾ ਕੱਸ ਕੇ ਬੋਲਣਾ, ਹੱਥੋ ਹੱਥ ਨਚਾਈਐ ਪ੍ਰਾਣੀ ਮਾਤ ਕਹਿ ਸੁੱਤ ਮੇਰਾ। ਘਰ ਦੇ ਸਾਰੇ ਬੰਦੇ ਹੱਥੋ ਹੱਥੀ ਲੈ ਕੇ ਮੈਨੂੰ ਫੜਾਓ, ਛੋਟਾ ਬੱਚਾ ਮੈਨੂੰ ਫੜਾਓ, ਮਾਂ ਆਖਦੀ ਮੈਨੂੰ ਫੜਾਓ, ਇਹ ਮੇਰਾ ਪੁੱਤ ਹੈ। ਭੈਣ ਭਰਾ ਚੁੱਕਦੇ ਨੇ, ਜਿਹੜਾ ਆਉਂਦਾ ਉਹੀ ਗੋਦੀ ਚੁੱਕ ਲੈਂਦਾ, ਹੱਥੋ ਹੱਥ ਨਚਾਉਂਦੇ ਸਾਰੇ ਉਹਨੂੰ। ਚੇਤ ਅਚੇਤ ਮੂੜ ਮਨ ਮੇਰੇ ਅੰਤ ਨਹੀਂ ਕਛ ਤੇਰਾ। ਇਹ ਅਗਿਆਨ ਮਨ, ਅਗਿਆਨੀ ਬੇਸਮਝ ਮੂਰਖ, ਇਹ ਮੂਰਖ ਮਨਾ, ਤੂੰ ਵਾਹਿਗੁਰੂ ਚੇਤਨਾ ਕਰ, ਚੇਤੇ ਰੱਖ ਇਹਨਾਂ ਪਦਾਰਥਾਂ 'ਚੋਂ ਅੰਤ ਨੂੰ ਤੇਰਾ ਕੁਛ ਵੀ ਨਹੀਂ ਹੈ, ਅੰਤ ਨਹੀਂ ਕਛ ਤੇਰਾ। ਜਿਨ ਰਚ ਰਚਿਆ ਤਿਸਹਿ ਨ ਜਾਣੈ ਮਨ ਭੀਤਰ ਧਰ ਗਿਆਨ। ਜਿਹਨੇ ਤੇਰੀ ਰਚਨਾ ਨੂੰ ਰਚਿਆ, ਜਿਸ ਵਾਹਿਗੁਰੂ ਨੇ ਪੰਜਾਂ ਤੱਤਾਂ ਨੂੰ ਰਚ ਕੇ ਤੇਰੇ ਸਰੀਰ ਨੂੰ ਬਣਾਇਆ, ਤੂੰ ਉਹਨੂੰ ਜਾਣਦਾ ਹੀ ਨਹੀਂ। ਜਿਹਨੇ ਪੰਜਾਂ ਤੱਤਾਂ ਦੀ ਰਚਨਾ ਨਾਲ ਰਚ ਕੇ ਇਹ ਛੋਟਾ ਜਿਹਾ ਬਾਲਕ ਤੈਨੂੰ ਦਿੱਤਾ, ਬੱਚੇ ਦਿੱਤੇ ਨੇ, ਸਾਰਾ ਕੁਝ ਬਖਸ਼ਿਆ, ਤੈਨੂੰ ਚਾਹੀਦਾ ਮਨ ਦੇ ਵਿੱਚ ਉਹ ਵਾਹਿਗੁਰੂ ਦੇ ਗਿਆਨ ਨੂੰ ਧਾਰਨ ਕਰਦਾ ਤੂੰ। ਕਹੋ ਨਾਨਕ ਪ੍ਰਾਣੀ ਦੂਜਾ ਪਹਿਰੈ ਵਿਸਰ ਗਿਆ ਧਿਆਨ। ਮਹਾਰਾਜ ਕਹਿੰਦੇ ਅਵਸਥਾ ਰੂਪੀ ਰਾਤ ਦੇ ਦੂਜੇ ਪਹਿਰ ਵਿੱਚ ਜੀਵ ਨੂੰ ਵਾਹਿਗੁਰੂ ਦਾ ਧਿਆਨ ਧਰਨਾ ਤਾਂ ਵਿਸਰੀ ਗਿਆ, ਭੁੱਲ ਹੀ ਗਿਆ, ਧਿਆਨ ਕਰਦਾ ਹੀ ਨਹੀਂ ਵਾਹਿਗੁਰੂ ਦਾ। ਤੀਜਾ ਪਹਿਰੈ ਰਹਿਣ ਕਹਿ ਵਣਜਾਰਿਆ ਮਿੱਤਰਾ ਧਨ ਜੋਬਨ ਸਿਉ ਚਿੱਤ। ਕਹਿੰਦੇ ਵਣਜਾਰਿਆ ਮਿੱਤਰਾ ਭਾਈ, ਅਵਸਥਾ ਰੂਪੀ ਰਾਤ ਦੇ ਤੀਜੇ ਪਹਿਰ ਵਿੱਚ ਜੀਵ ਦਾ ਚਿੱਤ ਧਨ ਅਤੇ ਜਵਾਨੀ ਨਾਲ ਜੁੜ ਗਿਆ। ਪੈਸਾ ਜਾਂ ਜਵਾਨੀ, ਬਸ ਜਵਾਨੀ ਦੇ ਸਵਾਦਾਂ ਵਿੱਚ ਹੀ ਖੋਇਆ ਫਿਰਦਾ। ਹਰ ਕਾ ਨਾਮ ਨਾ ਚੇਤ ਹੀ ਵਣਜਾਰਿਆ ਮਿੱਤਰਾ ਵੱਧਾ ਛੁੱਟ ਹੈ ਜਿੱਤ। ਇਹ ਵਣਜਾਰਿਆ ਮਿੱਤਰਾ, ਹਰੀ ਦਾ ਨਾਮ ਤੂੰ ਚੇਤੇ ਹੀ ਨਹੀਂ ਕਰਦਾ। ਜਿਸ ਪਰਮਾਤਮਾ ਦੇ ਨਾਮ ਦੇ ਪ੍ਰਤਾਪ ਕਰਕੇ ਮੋਹ ਜਾਲ ਵਿੱਚ ਬੰਨਿਆ ਹੋਇਆ ਜੀਵ ਛੁੱਟ ਜਾਂਦਾ ਹੈ। ਨਾਮ ਨਾਲ ਜੁੜ, ਪਰਮਾਤਮਾ ਦਾ ਨਾਮ ਜਪ। ਹਰ ਕਾ ਨਾਮ ਨਾ ਚੇਤੈ ਪ੍ਰਾਣੀ ਵਿਕਲ ਭਇਆ ਸੰਗ ਮਾਇਆ। ਮਾਇਆ 'ਚ ਹੀ ਵਿਅਕਲ ਹੋਇਆ ਫਿਰਦਾ ਪ੍ਰਾਣੀ, ਕਦੇ ਨਾਮ ਸਿਮਰਨ ਕਰਦਾ ਹੀ ਨਹੀਂ। ਧਨ ਸਿਉ ਰੱਤਾ ਜੋਬਨ ਮੱਤਾ ਅਹਿਲਾ ਜਨ ਮੰਗਵਾਇਆ। ਧਨ ਨਾਲ ਹੀ ਰਚਿਆ ਮਿਚਿਆ ਪਿਆ, ਜਵਾਨੀ ਵਿੱਚ ਹੀ ਮਸਤ ਹੋ ਕੇ ਅਹਿਲਾ ਜਿਹੜਾ ਸੁੰਦਰ ਮਨੁੱਖਾ ਜਨਮ ਨੂੰ ਅਹਿਲਾ ਵਿਅਰਥ ਹੀ ਗਵਾ ਦਿੱਤਾ। ਧਰਮ ਸੇ ਤੀ ਵਾਪਾਰ ਨਾ ਕੀਤੋ ਕਰਮ ਨਾ ਕੀਤੋ ਮਿੱਤ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਧਰਮ ਅਤੇ ਵਪਾਰ, ਕਹਿੰਦੇ ਤੂੰ ਵਪਾਰ ਕਰਦਾ, ਤੁਸੀਂ ਵਣਜਾਰੇ ਹੋ, ਵਪਾਰ ਕਰਦੇ ਹੋ, ਪਰ ਇਹ ਨਹੀਂ ਜਾਣਦਾ ਕਦੇ ਕਿ ਸਵੈ ਧਰਮ ਜਿਹੜਾ ਹੁੰਦਾ ਆਪਣਾ ਧਰਮ, ਸਵੈ ਧਰਮ ਦੇ ਨਾਲ ਵਪਾਰ ਨਹੀਂ ਕੀਤਾ ਕਦੇ ਵੀ, ਅਤੇ ਨਾ ਹੀ ਮਿੱਤਰ ਕਰਮ ਕੀਤੇ। ਚੰਗੇ ਕਰਮ ਚੰਗੇ ਮਿੱਤਰ ਹੁੰਦੇ ਨੇ ਆਪਣੇ, ਮਿੱਤਰ ਕਰਮ ਉਹਨੂੰ ਕਹਿੰਦੇ ਨੇ ਜਿਹੜਾ ਨਾਲ ਜਾ ਕੇ ਪ੍ਰਲੋਕ ਸਹਾਇਤਾ ਕਰੇ। ਇਹ ਮਿੱਤਰਾ ਤੈਂ ਸੰਸਾਰ ਵਿੱਚ ਕੋਈ ਸ਼ੁਭ ਕੰਮ ਨਹੀਂ ਕੀਤਾ, ਮਰਿਆਦਾ ਵਾਲਾ ਕੋਈ ਕੰਮ ਤਾਂ ਤੂੰ ਕੀਤਾ ਹੀ ਨਹੀਂ। ਕਹੋ ਨਾਨਕ ਤੀਜਾ ਪਹਿਰੈ ਪ੍ਰਾਣੀ ਧਨ ਜੋਬਨ ਸਿਉ ਚਿੱਤ। ਮਹਾਰਾਜ ਕਹਿੰਦੇ ਨੇ ਇਹ ਪ੍ਰਾਣੀ ਅਵਸਥਾ ਰੂਪ ਰਾਤ ਦੇ ਤੀਜੇ ਪਹਿਰੇ ਵਿੱਚ ਜੀਵ ਦਾ ਚਿੱਤ ਧਨ ਅਤੇ ਜਵਾਨੀ 'ਚ ਲੱਗ ਜਾਂਦਾ। ਚੌਥਾ ਪਹਿਰੈ ਰਹਿਣ ਕਹਿ ਵਣਜਾਰਿਆ ਮਿੱਤਰਾ ਲਾਵੀ ਆਇਆ ਖੇਤ। ਵਣਜਾਰਿਆ ਮਿੱਤਰਾ ਅਵਸਥਾ ਰੂਪੀ ਰਾਤ ਦੇ ਬਿਰਧ ਅਵਸਥਾ ਰੂਪੀ ਚੌਥੇ ਪਹਿਰੇ ਵਿੱਚ ਸਰੀਰ ਰੂਪ ਖੇਤ, ਜਮਦੂਤਾਂ ਰੂਪ ਲਾਵੀ ਤੋਂ ਭਾਵ ਹੁੰਦਾ ਕਾਮਿਆਂ ਦੇ ਕੱਟਣ ਨੂੰ ਤਿਆਰ ਹੋ ਗਿਆ, ਹੁਣ ਉਹਨਾਂ ਵਾਸਤੇ ਪੱਕ ਗਿਆ। ਉਹ ਵੀ ਦੇਖਦੇ ਖੇਤੀ, ਜਿਵੇਂ ਆਪਾਂ ਪੱਕੀ ਹੋਈ ਨੂੰ ਦੇਖਦੇ ਹਾਂ, ਜ਼ਿਮੀਂਦਾਰ ਬੱਲੀ ਕਣਕ ਦੀ ਤੋੜ ਕੇ ਦਾਣੇ ਕੱਢ ਕੇ ਮੂੰਹ 'ਚ ਪਾ ਕੇ ਚੱਬ ਕੇ ਦੇਖਦਾ, ਕਹਿੰਦੇ ਪੱਕ ਗਈ, ਚਲੋ ਕੱਟੀਏ ਹੁਣ ਇਹਨੂੰ। ਹੁਣ ਜਮਦੂਤ ਵੀ ਦੇਖਦਾ ਕਿ ਹੁਣ ਪੱਕ ਗਿਆ ਕੰਮ, ਸਮਾਂ ਆ ਗਿਆ ਇਹਦਾ, ਵੀ ਰਹਿ ਗਿਆ 2 ਮਿੰਟ ਰਹਿ ਗਏ, ਚਲੋ ਸੰਭਾਲੋ, ਚਾਹੀਦਾ ਇਹਨੂੰ ਦੱਬੋ ਜਾ ਕੇ ਹੁਣ। ਉਸੇ ਵਕਤ ਹੀ ਉਹ ਕੱਟਣੇ ਨੂੰ ਤਿਆਰ ਹੋ ਜਾਂਦਾ। ਜਾਂ ਜਮ ਪਕੜ ਚਲਾਇਆ ਵਣਜਾਰਿਆ ਮਿੱਤਰਾ ਕਿਸੇ ਨਾ ਮਿਲਿਆ ਭੇਤ। ਉਹਨਾਂ ਆਉਂਦੇ ਹੀ ਦੱਬ ਲਿਆ, ਥੋੜ੍ਹੇ ਚਿਰ ਪਹਿਲਾਂ ਹੀ ਇਹੋ ਜਿਹਾ ਦੱਬਦੇ, ਅੱਖਾਂ ਬੰਦ, ਮੂੰਹ ਬੰਦ, ਕੰਨ ਬੰਦ, ਸਭ ਬੰਦ, ਊਂ ਕਰੀ ਜਾਂਦਾ ਪਿਆ। ਕੀ ਹੋ ਗਿਆ? ਬਸ ਬੋਲ ਨਹੀਂ ਸਕਦਾ ਹੈ ਹੁਣ। ਜਮਦੂਤਾਂ ਨੇ ਜਿਹੜਾ ਕਹਿੰਦਾ ਸੀ ਮੈਂ ਮਰਨ ਵੇਲੇ ਵਾਹਿਗੁਰੂ ਕਹਿ ਲੂੰ, ਚੱਲ ਮਖੌਲ ਕਰਦਾ ਹੁੰਦਾ ਸੀ, ਚੱਲ ਬੁੜੇ ਹੋ ਕੇ ਅਮਰ ਛਕ ਲਾਂਗੇ, ਸ਼ਗਨ ਦਿੰਦੇ ਅਗਲੇ, ਐਸਾ ਦੱਬਿਆ ਨਾ ਵਾਹਿਗੁਰੂ ਚੇਤੇ ਆਇਆ, ਨਾ ਕੋਈ ਅਮਰ ਦੀ ਗੱਲ ਕਰਨ ਦਿੱਤੀ। ਕਹਿੰਦੇ ਜਾਂ ਜਮ ਪਕੜ ਚਲਾਇਆ ਵਣਜਾਰਿਆ ਮਿੱਤਰਾ ਕਿਸੇ ਨਾ ਮਿਲਿਆ ਭੇਤ। ਸੁੱਤਾ ਹੀ ਰਹਿ ਗਿਆ, ਚੰਗਾ ਭਲਾ ਸੁੱਤਾ ਸੀ ਕਹਿੰਦੇ, ਬੈਠਾ ਹੀ ਰਹਿ ਗਿਆ, ਸੁੱਤਾ ਹੀ ਰਹਿ ਗਿਆ, ਤੁਰਿਆ ਜਾਂਦਾ ਹੀ ਡਿੱਗ ਪਿਆ। ਫਿਰ ਤਾਂ ਭੇਤ ਹੀ ਨਹੀਂ ਮਿਲਦਾ ਕਿਸੇ ਨੂੰ, ਇਹ ਤਾਂ ਉਦੋਂ ਹੀ ਪਤਾ ਲੱਗਦਾ ਹਿੱਲਣੋਂ ਹੀ ਹਟ ਗਿਆ, ਇਹ ਕੀ ਹੋ ਗਿਆ ਇਹਨੂੰ? ਭੇਤ ਚੇਤ ਹਰ ਕਿਸੇ ਨਾ ਮਿਲਿਓ ਜਾਂ ਜਮ ਪਕੜ ਚਲਾਇਆ। ਕਹਿੰਦੇ ਤੂੰ ਹਰੀ ਪਰਮਾਤਮਾ ਨੂੰ ਬੰਦਿਆ ਚੇਤੇ ਕਰ ਲੈ, ਕਿਉਂਕਿ ਅੰਤ ਦਾ ਭੇਤ ਕਿਸੇ ਨੂੰ ਮਿਲਿਆ ਨਹੀਂ। ਹਰ ਪ੍ਰਕਾਰ ਦੇ ਭੇਤ ਚੇਤ ਜਿਹੜੇ ਨੇ, ਭੇਤ ਭੂਤ ਕਿਸੇ ਨੂੰ ਦਿੰਦੇ ਹੀ ਨਹੀਂ ਉਹ, ਜਿਸ ਵੇਲੇ ਜਮਾਂ ਨੇ ਆ ਕੇ ਫੜ ਕੇ ਅੱਗੇ ਨੂੰ ਤੋਰ ਲਿਆ। ਝੂਠਾ ਰੁਦਨ ਹੋਆ ਦੁਆਲੈ ਖਿਨ ਮਹਿ ਭਇਆ ਪਰਾਇਆ। ਇੱਥੇ ਦੱਦੇ ਨੂੰ ਹੋੜਾ ਅਤੇ ਨਾਲ ਔਂਕੜ ਵੀ ਲੱਗਿਆ ਹੋਇਆ, ਦੋ ਆਲਾ। ਇਸ ਕਰਕੇ ਦੋ ਆਲਾ ਨਹੀਂ ਪਾਠ ਕਰਨਾ, ਦੁਆਲਾ ਕਰਨਾ, ਕਿਉਂਕਿ ਇਹ ਅੱਖਰੀ ਹੈਗਾ ਝੂਠਾ ਰੁਦਨ ਹੋਇਆ ਦੁਆਲਾ, ਵਿਚਲਾ ਜਾਂ ਮੇਲ ਬੋਲਦਾ, ਫਿਰ ਮੈਂ ਭਇਆ ਪਰਾਇਆ। ਇਹਦੇ ਆਲੇ ਦੁਆਲੇ ਸੰਬੰਧੀਆਂ ਦਾ ਝੂਠ ਹੀ ਰੋਣਾ ਹੋਇਆ, ਐਵੇਂ ਝੂਠ ਝੂਠਾ ਮੂਠਾ ਹੀ ਰੋਈ ਜਾਂਦੇ ਨੇ। ਘਰ ਵਿੱਚ ਇਹ ਜੀਵ ਨੇ ਜਿੰਨਾ ਪਦਾਰਥ ਇਕੱਠਾ ਕੀਤਾ ਸੀ ਉਹ ਇੱਕ ਛਿੰਚ ਪਰਾਇਆ ਹੋ ਗਿਆ। ਅੰਗੂਠੀ ਕਿਸੇ ਨੇ ਲਾ ਲਈ, ਚੈਨ ਕਿਸੇ ਨੇ ਲਾ ਲਈ, ਜੇਬ ਦੇ ਪੈਸੇ ਕਿਸੇ ਨੇ ਕੱਢ ਲਏ, ਬੈਂਕ ਦੀਆਂ ਕਾਪੀਆਂ ਕੋਈ ਲੈ ਗਿਆ, ਮਕਾਨ ਦੀ ਰਜਿਸਟਰੀ ਕੋਈ ਲੈ ਗਿਆ, ਘਰ ਦੀਆਂ ਚੀਜ਼ਾਂ ਹੀ ਚੁੱਕ ਕੇ ਲੈ ਕੇ ਨੇ, ਮਰ ਗਿਆ ਹੁਣ ਕਿਹੜਾ ਜਿਉਂਦਾ। ਸਭ ਸਮਾਨ ਵੰਡਿਆ ਜਾਂਦਾ। ਉਹ ਜਿਹੜਾ ਇਹਨੇ 60-70 ਸਾਲਾਂ ਦੇ ਵਿੱਚ ਪਾਪੜ ਵੇਲ ਵੇਲ ਝੂਠ ਬੋਲ ਬੋਲ ਪਾਪਾਂ ਵਾਝੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਈ ਇਕੱਠਾ ਕੀਤਾ ਸੀ, ਸਿਰਫ ਸਿਰ ਦੇ ਲੇਖ ਨਾਲ ਲੈ ਗਿਆ, ਬਸ ਗੁਨਾਹ ਨਾਲ ਚਲੇ ਗਏ। ਚੰਗਾ ਕੰਮ ਤਾਂ ਕੀਤਾ ਹੀ ਨਹੀਂ। ਸਾਰੇ ਦੁਆਲੇ ਦੁਆਲੇ ਤਾਂ ਰੋਂਦੇ ਨੇ, ਕਈ ਤਾਂ ਖੁਸ਼ੀ 'ਚ ਹੀ ਰੋਂਦੇ ਨੇ, ਚੱਲ ਚੰਗਾ ਹੋਇਆ ਚਲਿਆ ਗਿਆ, ਆ ਕਰੋੜਾਂ ਦੀ ਜਾਇਦਾਦ ਸਾਂਭਾਂਗੇ, ਅਤੇ ਕਈ ਉਈ ਰੋਈ ਜਾਂਦੇ ਨੇ। ਇੱਕ ਅੱਧਾ ਸੱਚਮੁੱਚ ਹੀ ਰੋਂਦਾ, ਪਰ ਹੌਲੀ ਹੌਲੀ ਉਹ ਵੀ ਟਿਕ ਜਾਂਦਾ। ਕਈ ਦਿਖਾਵੇ ਮਾਤਰ ਰੋਂਦੇ ਨੇ। ਪਿੰਡਾਂ ਵਿੱਚ ਨੈਣਾਂ ਹੁੰਦੀਆਂ ਰੋਣ ਵਾਲੀਆਂ, ਉਹਨਾਂ ਨੂੰ ਕਿਰਾਏ 'ਤੇ ਲੈ ਕੇ ਜਾਂਦੇ ਨੇ, ਕਿਰਾਏ 'ਤੇ ਰੋਂਦੀਆਂ ਨੇ, 100-200-500 ਦੇ ਦਿਆਂਗੇ, ਤੂੰ ਕੀਰਨੇ ਪਾਉਣੇ ਉੱਚੀ ਉੱਚੀ। ਫਿਰ ਇਸ ਕਰਕੇ ਲੋਕ ਕਿਰਾਏ 'ਤੇ ਲਿਜਾ ਕੇ ਰਵਾਉਂਦੇ ਨੇ, ਪਿੱਛੇ ਊਈ ਹੂ ਹੂ ਕਰੀ ਜਾਂਦੇ ਨੇ। ਦੁੱਖ ਤਾਂ ਘੱਟ ਹੀ ਹੁੰਦਾ ਕਿਸੇ ਨੂੰ, ਥੋੜ੍ਹੇ ਚਿਰ ਦਾ ਦੁੱਖ ਹੁੰਦਾ। ਮਹਾਰਾਜ ਕਹਿੰਦੇ ਨੇ, ਝੂਠਾ ਰੁਦਨ ਹੋਆ ਦੁਆਲਾ ਖਿਨ ਮੈਂ ਭਇਆ ਪਰਾਇਆ। ਮਹਾਰਾਜ ਧੰਦਾ ਕਹਿੰਦੇ, ਧੰਦਾ ਪਿੱਟਿਓ ਭਾਈ, ਉਹ ਤੁਸੀਂ ਕੂੜ ਕਮਾਵੋ, ਉਹ ਨਾ ਸੁਣੇ ਕਾਤੇ, ਤੂੰ ਲੋਕ ਸੁਣਾਵੋ, ਤੂੰ ਲੋਕਾਂ ਨੂੰ ਰੋ ਕੇ ਸੁਣਾਉਣੇ ਵੀ ਸਾਨੂੰ ਬੜਾ ਦੁੱਖ ਹੋਇਆ। ਦੁੱਖ ਦੱਖ ਕਿਸੇ ਨੂੰ ਹੋਇਆ, ਕਹਿੰਦੇ, ਸਾਈ ਵਸਤ ਪ੍ਰਾਪਤ ਹੋਈ ਜਿਸਿਓ ਲਾਇਆ ਹੇਤ। ਜੀਵ ਨੂੰ ਦੂਜੇ ਜਨਮ 'ਚ ਜਾ ਕੇ ਉਹੀ ਚੀਜ਼ ਪ੍ਰਾਪਤ ਹੁੰਦੀ ਹੈ ਜਿਹੜੀ ਚੀਜ਼ ਨਾਲ ਇਹਨੇ ਪ੍ਰੇਮ ਲਾਇਆ ਸੀ। ਅੰਤਕਾਲ ਜੋ ਲੱਛਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੋਨ ਵਲ ਵਲ ਅਵਤਰੈ। ਕੱਲ ਵੀ ਦੱਸਿਆ ਸੀ ਮਹਾਰਾਜ ਨੇ ਦੁਪਹਿਰ ਦੇ ਸਮੇਂ 'ਤੇ ਕਿ ਸਰਪ ਕੀ ਜੂਨ ਗਿਆ, ਸੱਪ ਦੀ ਜੂਨੀ 'ਚ ਪਾ ਦਿੰਦੇ ਨੇ। ਹੋਰ ਬਥੇਰੀਆਂ ਜੂਨਾਂ ਜਿਹੇ ਜਿਹੀ ਇੱਛਾ ਲੈ ਕੇ ਤੁਰਿਆ, ਉਹ ਹਜੇ ਬਣਾ ਦਿੰਦੇ। ਕਹੋ ਨਾਨਕ ਪ੍ਰਾਣੀ ਚੌਥੇ ਪਹਿਰੈ ਲਾਵੀ ਲੁਣਿਆ ਖੇਤ। ਕਹਿੰਦੇ ਪ੍ਰਾਣੀ ਅਵਸਥਾ ਰੂਪੀ ਰਾਤ ਦੇ ਬਿਰਧ ਅਵਸਥਾ ਰੂਪੀ ਚੌਥੇ ਪੈਰ ਵਿੱਚ ਜਮਦੂਤਾਂ ਦਾ ਜਿਹੜਾ ਰੂਪ ਸੀ ਨਾ, ਲਾਵੀ ਹੁੰਦਾ, ਕਾਮਿਆਂ ਨੇ ਸਰੀਰ ਰੂਪ ਖੇਤ ਨੂੰ ਲੁਣਿਆ ਕੱਟ ਲਿਆ। ਆ ਗਏ ਜਮਦੂਤ, ਫਾਹੀਆਂ ਲੈ ਕੇ ਆ ਗਏ ਨੇ। ਕਬੀਰ, ਜਮਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਜਿਵੇਂ ਮੋਚੀ ਕੋਲ ਚਮੜਾ ਕੱਟਣ ਵਾਲਾ ਇੱਕ ਲੱਗਿਆ ਹੁੰਦਾ, ਮੁੱਠਾ ਜਿਹਾ ਲੱਕੜ ਦਾ ਨਿਕਾਹ ਜਿਹਾ ਹੁੰਦਾ ਵੱਡਾ ਸਾਰਾ, ਸਿਰਫ ਉਹਦਾ ਚਮੜਾ ਕੱਟਦੇ, ਉਹਨੂੰ ਠੇਂਗਾ ਕਹਿੰਦੇ ਨੇ। ਉਹ ਐਸਾ ਪੁੜਪੜੀ 'ਚ ਮਾਰਦਾ ਆ ਕੇ, ਸੁਰਤੀ ਗੁੰਮ ਕਰ ਦਿੰਦਾ ਬੰਦੇ ਦੀ। ਜਦੋਂ ਲੈਣ ਆਉਂਦਾ ਮਨਮੁੱਖਾਂ ਨੂੰ, ਗੁਰਮੁੱਖਾਂ ਦਾ ਤਾਂ ਹਿਸਾਬ ਕਿਤਾਬ ਹੀ ਹੋਰ ਹੈ ਨਾ, ਉਹ ਤਾਂ ਸੰਸਾਰ ਦੇ ਵਿੱਚ ਬੜੇ ਸਤਿਕਾਰ ਨਾਲ ਜਾਂਦੇ ਨੇ। ਮਨਮੁੱਖਾਂ ਨੂੰ ਬਹੁਤ ਤਕਲੀਫ ਝੱਲਣੀ ਪੈਂਦੀ। ਇਸ ਕਰਕੇ ਸਤਿਗੁਰੂ ਕਹਿੰਦੇ, ਜੋ ਜਮਦੂਤ ਆ ਗਿਆ ਫਿਰ ਕੋਈ ਯਤਨ ਨਹੀਂ ਬਣਨਾ, ਤਾਂ ਤਾਂ ਆਪਾਂ ਨੂੰ ਨਾਮ ਨਾਲ ਹੀ ਜੁੜਨਾ ਚਾਹੀਦਾ। ਬਾਕੀ ਦੇ ਅਗਲਾ ਜੋ ਸ੍ਰੀ ਰਾਗ ਮਹੱਲਾ ਪਹਿਲਾ, ਅਗਲਾ ਪ੍ਰਾਰੰਭ ਹੋਣਾ, ਪਹਿਲਾ ਪਹਿਰੇ ਰੈਣਕੈ ਵਣਜਾਰਿਆ ਮਿੱਤਰਾ ਬਾਲਕ ਬੁੱਧ ਅਚੇਤ। ਖੀਰ ਪੀਐ ਖੇ ਲਾਈਐ ਵਣਜਾਰਿਆ ਮਿੱਤਰਾ ਮਾਤ ਪਿਤਾ ਸੁਤ ਹੇਤ। ਸੋ ਦੁਪਹਿਰੇ ਸ਼ਰਵਣ ਕਰਾਂਗੇ ਸ਼ਬਦ 12:15 ਤੋਂ 1:15 ਵਜੇ ਤੱਕ। ਸਤਿਗੁਰੂ ਬਖਸ਼ਿਸ਼ ਕਰਨਗੇ ਜੋ ਗੁਰਾਂ ਨੇ ਉਪਦੇਸ਼ ਦਿੱਤਾ, ਅਤ ਸੁੰਦਰ ਅਤਿਅੰਤ ਸੱਚਾਈ ਵਾਲਾ। ਜਿਨ੍ਹਾਂ ਨੇ ਗੁਰੂ ਧਾਰਿਆ ਹੈ ਉਹ ਗੁਰੂ ਸਾਹਿਬ ਦੀ ਆਗਿਆ ਮੰਨ ਕੇ ਗੁਰਾਂ ਦੇ ਹੁਕਮ ਅਨੁਸਾਰ ਚੱਲੀਏ, ਤਾਂ ਕਿ ਸਾਡੇ ਜੀਵਨ ਸਫਲ ਹੋਣ। ਵਾਹਿਗੁਰੂ 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 ਚਾਹੇ।